SBS Radio.
ਜੀ ਪਿਆਰੇ ਦੋਸਤੋ, ਪਿਛਲੇ ਦਿਨੀ ਕਮਲਦੀਪ ਕਾਮਾ ਨਾਲ ਇੱਕ ਇੰਟਰਵਿਊ ਸੁਣਾਈ ਸੀ ਜੋ ਕਿ ਵਿਕਟੋਰੀਆ ਦੀ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਜੇਤੂ ਬਣਿਆ। ਇੱਥੇ ਹੋਰ ਵੀ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੇ ਹਾਜ਼ਰੀ ਭਰੀ ਸੀ। ਇੱਕ ਕੈਟੇਗਰੀ ਸੀ 70 ਕਿਲੋ ਤੋਂ ਥੱਲੇ ਵਾਲੀ, ਉਹਦਾ ਫਸਟ ਰਨਰ ਅਪ ਦੂਜੇ ਨੰਬਰ 'ਤੇ ਰਹਿਣ ਵਾਲਾ ਇੱਕ ਪੰਜਾਬੀ ਮੂਲ ਦਾ ਨੌਜਵਾਨ ਹੈ ਅਤੇ ਉਹਦਾ ਨਾਂ ਹੈ ਸਨੀ ਸੰਧੂ। ਇਸ ਵਕਤ ਸਟੂਡੀਓ 'ਚ ਸਾਡਾ ਮਹਿਮਾਨ ਬਣ ਕੇ ਆਇਆ ਹੋਇਆ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ।
ਸਤਿ ਸ਼੍ਰੀ ਅਕਾਲ ਪ੍ਰੀਤ ਜੀ, ਸਤਿ ਸ਼੍ਰੀ ਅਕਾਲ।
ਦੱਸੋ ਸਾਨੂੰ ਥੋੜ੍ਹਾ ਜਿਹਾ ਪਹਿਲਾਂ ਚੈਂਪੀਅਨਸ਼ਿਪ ਬਾਰੇ, ਕੀ ਤੁਹਾਡਾ ਤਜਰਬਾ ਰਿਹਾ ਉੱਥੇ?
ਵਿਕਟੋਰੀਅਨ ਚੈਂਪੀਅਨਸ਼ਿਪ ਹੀ ਇਹਦਾ ਨਾਮ, ਅਤੇ ਰਾਊਂਡ 4-5 ਮਹੀਨੇ ਪਹਿਲਾਂ ਮੈਂ ਇਹਦੀ ਪ੍ਰੈਪਰੇਸ਼ਨ ਸ਼ੁਰੂ ਕੀਤੀ। ਪ੍ਰੈਪਰੇਸ਼ਨ ਵੀ ਨਹੀਂ, ਮੈਂ 3-4 ਮਹੀਨੇ ਪਹਿਲਾਂ ਮੈਂ ਪ੍ਰੋਪਰਲੀ ਜਿੰਮ ਸ਼ੁਰੂ ਕੀਤਾ ਸੀ। ਸੋ ਦੇਖਦਿਆਂ ਜਦੋਂ ਲੋਕਾਂ ਨੇ ਕਿਹਾ ਵੀ ਤੇਰੀ ਬਾਡੀ ਵਧੀਆ ਬਣ ਗਈ ਆ, ਅਤੇ 2 ਮਹੀਨੇ ਰਹਿ ਗਏ ਆ, 2 ਮਹੀਨਿਆਂ ਬਾਅਦ ਕੰਪੀਟੀਸ਼ਨ ਆ, ਤੈਨੂੰ ਯੂ ਸ਼ੁੱਡ ਗੋ ਫੋਰ ਇਟ। ਸੋ ਮੈਂ ਉਦੋਂ ਫੈਸਲਾ ਕੀਤਾ ਵੀ ਮੈਨੂੰ ਕਰਨਾ ਚਾਹੀਦਾ ਆ, ਮੈਨੂੰ ਕੋਈ ਆਈਡੀਆ ਨਹੀਂ ਸੀ। ਸੋ ਬਹੁਤ ਵਧੀਆ ਤਜਰਬਾ ਰਿਹਾ। ਵਿਕਟੋਰੀਅਨ ਚੈਂਪੀਅਨਸ਼ਿਪ ਕਾਮਾ ਭਾਅ ਜੀ ਉਹਦੇ ਵਿੱਚ ਕਰਦੇ ਰਹੇ, WFF ਵਰਲਡ ਫਿਟਨੈਸ ਫੈਡਰੇਸ਼ਨ ਇੰਟਰਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਸੀ। ਫਿਟਨੈਸ ਕੈਟੇਗਰੀ ਵਿੱਚ ਫਸਟ ਰਨਰ ਅਪ ਲਿਆ ਮੇਰੇ ਲਈ, ਆਈ ਥਿੰਕ ਇਹ ਬਹੁਤ ਵੱਡਾ ਕੌਨਫੀਡੈਂਟ ਬੂਸਟਰ ਆ, ਤੁਸੀਂ ਕਹਿ ਲਓ। ਮੈਨੂੰ ਬਹੁਤ ਜ਼ਿਆਦਾ, ਮੈਂ ਸੈਲਫ ਕੌਨਫੀਡੈਂਸ ਬਹੁਤ ਵਧਿਆ ਵੀ ਮੈਂ ਵਾਕਈ ਕੁਛ ਕਰ ਸਕਦਾ ਆਪਣੀ ਲਾਈਫ 'ਚ, ਇਸ ਲਾਈਨ 'ਚ ਲੈ ਕੇ ਜੋ ਮੇਰਾ ਪੈਸ਼ਨ ਆ ਮੈਂ ਅੱਗੇ ਤੱਕ ਜਾ ਸਕਦਾ ਹਾਂ। ਸੋ ਮੈਂ ਕੁਆਲੀਫਾਈ ਕਰ ਗਿਆ ਸਕਸੈਸਫੁਲੀ, ਹੁਣ ਮੈਨੂੰ ਇਨਵੀਟੇਸ਼ਨ ਮਿਲੀ ਆ WFF ਵੱਲੋਂ ਆਇਰਲੈਂਡ ਡਬਲਿਨ ਜਾ ਕੇ ਆਸਟ੍ਰੇਲੀਆ ਨੂੰ ਰਿਪ੍ਰਜੈਂਟ ਕਰਨ ਦੀ। ਸੋ ਲੈਟਸ ਸੀ, ਦੇਖਦੇ ਹਾਂ। ਜੇ ਮੇਰਾ ਖਿਆਲ ਨਹੀਂ ਮੈਂ ਜਾਊਂਗਾ, ਕਿਉਂਕਿ ਇਹ ਐਕਸਪੈਂਸਿਸ ਆਪਣੇ ਆਪ 'ਤੇ ਹੁੰਦੇ ਆ। ਤੁਸੀਂ ਆਪ ਜੇ ਅਫੋਰਡ ਕਰ ਸਕਦੇ ਹੋ ਤੁਸੀਂ ਆਇਰਲੈਂਡ ਜਾਓ, ਨਹੀਂ ਕਰ ਸਕਦੇ ਇਹੋ ਜਿਹੇ ਕਈ ਚਾਂਸਿਸ ਅੱਗੇ ਵੀ ਮਿਲਣਗੇ। ਸੋ ਇਹ ਫਿਲਹਾਲ ਮੇਰੀ ਇਹ ਸੀਗੀ ਜੋ ਵੀ ਚੈਂਪੀਅਨਸ਼ਿਪ।
ਜੇ ਆਪਾਂ ਪੁਰਾਣੀ ਗੱਲ ਕਰੀਏ, ਪਿਛਲੇ ਕੁਛ ਸਮੇਂ ਦੀ ਗੱਲ ਕਰੀਏ, ਫਿਰ ਨੰਗੇ ਪਿੰਡੇ ਜਾ ਕੇ ਇਹ ਮਾਸਪੇਸ਼ੀਆਂ ਦਿਖਾਉਣੀਆਂ, ਮਸਲ ਦਿਖਾਉਣੇ, ਇਹ ਪਹਿਲਾਂ ਹੀ ਪੰਗਾ ਨਵਾਂ ਨਵਾਂ ਰੋਗ ਲੱਗਿਆ ਜਾਂ ਪਹਿਲਾਂ ਵੀ ਤੁਸੀਂ ਜਾਂਦੇ ਰਹੇ ਹੋ ਮੁਕਾਬਲਿਆਂ 'ਚ?
ਨਹੀਂ, ਇਹ ਮੇਰਾ ਪਹਿਲਾ ਐਕਸਪੀਰੀਅੰਸ ਸੀ, ਅਤੇ ਮੈਨੂੰ ਕੋਈ ਆਈਡੀਆ ਵੀ ਨਹੀਂ ਸੀ ਪਹਿਲਾਂ। ਮੈਨੂੰ 3 ਸਾਲ ਹੋਏ ਆ ਜਿਮ ਲਾਉਂਦੇ ਨੂੰ, ਅਤੇ ਜਿਮ ਕਹਦਾ ਉਹ ਬਸ ਵੇਖੋ ਵਿਖਾਈ, ਆਪਣੇ ਦੋਸਤਾਂ ਵੱਲ ਜ਼ੋਰ ਲਾਉਣਾ ਸਾਰਾ ਦਿਨ, ਹੈ ਨਾ, ਵੀ ਸ਼ਾਮੀ ਇਕੱਠੇ ਹੋ ਕੇ ਜਾਣਾ ਵੀ ਚਲੋ ਦੇਖਦੇ ਹਾਂ ਕਿਹਦੇ 'ਚ ਜ਼ਿਆਦਾ ਜ਼ੋਰ ਆ। ਸੋ ਉਸ ਤਰੀਕੇ ਨਾਲ ਲੈ ਕੇ ਅਸੀਂ ਜਿਮ ਜਾਂਦੇ ਹੁੰਦੇ ਸੀ, ਅਤੇ ਕਦੀ ਪ੍ਰੋਪਰਲੀ ਕਦੀ ਦਿਮਾਗ 'ਚ ਰੱਖਿਆ ਨਹੀਂ ਮੈਂ ਕਿ ਮੈਂ ਕੰਪੀਟੀਸ਼ਨ ਕਰੂੰਗਾ ਜਾਂ ਇਸ ਲਾਈਨ 'ਚ ਕਦੀ ਬਾਡੀ ਬਿਲਡਰ ਬਣੂੰਗਾ। ਸੋ ਇਹ ਰੀਸੈਂਟਲੀ ਅਰਾਊਂਡ ਮਾਰਚ ਦਾ ਮਹੀਨਾ ਆ ਜਦੋਂ ਮੈਂ ਡਿਸੀਜਨ ਲਿਆ ਵੀ ਦਿਸ ਇਜ਼ ਵਾਟ ਆਈ ਵਾਂਟ ਟੂ ਡੂ ਵਿਦ ਮਾਈ ਲਾਈਫ, ਮੈਂ ਆਪਣੀ ਲਾਈਫ 'ਚ ਇਹੋ ਕਰਨਾ ਚਾਹੁੰਦਾ, ਅਤੇ ਉਦੋਂ ਤੋਂ ਮੇਰਾ ਇਹ ਸਫ਼ਰ ਸਟਾਰਟ ਹੋ ਗਿਆ, ਮੇਰੀ ਜਰਨੀ ਸਟਾਰਟ ਹੋ ਗਈ ਆ।
ਅਤੇ ਬਾਡੀ ਬਿਲਡਿੰਗ ਫਿਰ ਇੱਕ ਸ਼ੌਕ ਆ ਜਾਂ ਤੁਸੀਂ ਇਹਨੂੰ ਇੱਕ ਰੁਜ਼ਗਾਰ ਵਜੋਂ ਵੀ ਦੇਖਦੇ ਹੋ ਵੀ ਆਉਣ ਵਾਲੇ ਸਮੇਂ 'ਚ ਇਹਨੂੰ ਉਸ ਪਾਸੇ ਵੱਲ ਨੂੰ ਵੀ ਲਿਜਾਇਆ ਜਾ ਸਕਦਾ?
ਡੈਫੀਨੇਟਲੀ ਇਹ ਸ਼ੌਕ ਤਾਂ ਮੇਰਾ ਸ਼ੁਰੂ ਤੋਂ ਹੈਗਾ ਹੀ ਸੀ, ਪੈਸ਼ਨ ਤਾਂ ਹੈਗਾ ਸੀ, ਇੱਕ ਵਧੀਆ ਬਾਡੀ, ਹਰ ਇੱਕ ਨੂੰ ਵਧੀਆ ਬਾਡੀ ਪਸੰਦ ਹੈ, ਬਟ ਫੋਰ ਮੀ ਹੁਣ ਇਹ ਸ਼ੌਕ ਨੂੰ ਵੱਧ ਮੇਰੇ ਲਈ ਤੁਸੀਂ ਕਹਿ ਲਓ ਇੱਕ ਜ਼ਰੂਰਤ ਆ, ਮੈਂ ਸਕਸੈਸਫੁੱਲ ਹੋਣਾ ਚਾਹੁੰਦਾ ਲਾਈਫ 'ਚ। ਸੋ ਸਕਸੈਸਫੁੱਲ ਹੋਣ ਲਈ ਮੈਂ +2 ਕਰਕੇ ਇੱਥੇ ਆਇਆ ਆਸਟ੍ਰੇਲੀਆ, ਤੋਂ ਮੈਂ ਡਾਕਟਰ ਮੈਂ ਬਣ ਨਹੀਂ ਸਕਦਾ ਅਤੇ ਇੰਜੀਨੀਅਰ ਮੈਂ ਬਣ ਨਹੀਂ ਸਕਦਾ। ਸੋ ਬੰਦੇ ਨੂੰ ਕੰਮ ਉਹ ਕਰਨਾ ਚਾਹੀਦਾ ਜਿਹਦਾ ਉਸਨੂੰ ਸ਼ੌਕ ਹੋਵੇ, ਹੈ ਨਾ,
ਕੋਈ ਸ਼ੱਕ ਨਹੀਂ।
ਸੋ ਤਾਂ ਕਰਕੇ ਆਈ ਥਿੰਕ ਨਹੀਂ, ਮੈਨੂੰ ਪਤਾ ਇਹ ਸਿਰਫ ਇੱਕੋ ਅਤੇ ਇੱਕੋ ਤਰੀਕਾ ਆ ਲਾਈਫ 'ਚ ਮੇਰੇ ਲਈ ਸਕਸੈਸਫੁੱਲ ਹੋਣ ਦਾ ਅਤੇ ਉਹ ਸਾਰਾ ਕੁਛ ਹਾਸਲ ਕਰਨ ਦਾ ਜੋ ਮੈਂ ਚਾਹੁੰਦਾ।
ਅਤੇ ਇਹਦੀ ਸਭ ਦੀ ਪ੍ਰੇਰਣਾ ਕਿੱਥੋਂ ਆਉਂਦੀ ਹੈ? ਕਿਉਂਕਿ ਆਪਣੇ ਆਪ ਨੂੰ ਨਿਯਮਬੱਧ ਕਰਨਾ, ਕੈਲੋਰੀ ਕੌਨਸ਼ੀਅਸ ਹੋਣਾ, ਡਾਇਟ ਕੌਨਸ਼ੀਅਸ ਹੋਣਾ, ਆਪਣੇ ਆਪ 'ਚ ਇਹ ਬੜਾ ਔਖਾ ਕੰਮ ਹੋ ਜਾਂਦਾ। ਕਈ ਵਾਰ ਦਿਨ ਰਾਤ ਉਹੀ ਗੱਲਾਂ ਸੋਚੀ ਜਾਣੀਆਂ, ਮੈਂ ਜਿਮ ਜਾਣਾ, ਮੈਂ ਕਾਰਬਸ ਘਟਾਉਣੇ ਆ, ਮੈਂ ਇੱਦਾਂ ਕਰਨਾ, ਮੈਂ ਉੱਦਾਂ ਕਰਨਾ।
ਇਹ ਬੇਸਿਕਲੀ ਭਾਅ ਜੀ ਆਪਣੇ ਆਪ ਨੂੰ ਟੋਰਚਰ ਕਰਨਾ ਪੈਂਦਾ ਇੱਕ ਹਿਸਾਬ ਦਾ। ਜੇ ਕੋਈ ਕਹੇ ਤੁਹਾਨੂੰ ਕਿ ਨਹੀਂ ਵੀ ਤੁਸੀਂ ਬਹੁਤ ਜ਼ਿਆਦਾ ਜਿਮ ਲਗਾ ਰਹੇ ਹੋ ਜਾਂ ਜੇ ਤੁਸੀਂ ਇੰਜੋਏ ਕਰ ਰਹੇ ਹੋ, ਉਹ ਇੱਕ ਐਵਰੇਜ ਰਿਜ਼ਲਟਸ ਲਊਗਾ। ਸੋ ਮੇਰੇ ਲਈ ਇਹ ਆ ਵੀ ਯੂ ਹੈਵ ਟੂ ਟੋਰਚਰ ਯੋਰ ਮਾਇੰਡ ਐਂਡ ਯੂ ਹੈਵ ਟੂ ਟੋਰਚਰ ਯੋਰ ਬਾਡੀ। ਮਾਇੰਡ ਕਿੱਦਾਂ? ਡਾਇਟ ਨੂੰ ਲੈ ਕੇ, ਜੋ ਚੀਜ਼ਾਂ ਤੁਹਾਨੂੰ ਪਸੰਦ ਆ ਉਹਨੂੰ ਨਹੀਂ ਖਾਣਾ, ਕੋਈ ਚੀਟ ਡੇ ਨਹੀਂ ਰੱਖਣਾ, ਕੋਈ ਚੀਟ ਮੀਲ ਨਹੀਂ ਰੱਖਣਾ, ਆਪਣੀ ਬਾਡੀ ਨੂੰ ਟੋਰਚਰ ਕਰਨਾ। ਤੁਹਾਡਾ ਜਿਸ ਦਿਨ ਨਹੀਂ ਵੀ ਜਿੰਦ ਜਾਣ ਨੂੰ ਦਿਲ ਕਰਦਾ ਉਸ ਦਿਨ ਵੀ ਉੱਠ ਕੇ ਜਾਣਾ, ਸਵੇਰੇ 4 ਵਜੇ ਜਾਣਾ, ਦਿਨ 'ਚ 2 ਵਾਰੀ ਜਾਣਾ, ਦਿਨ 'ਚ 4 ਵਾਰੀ ਜਾਣਾ। ਮੈਂ 4-4, 5-5 ਵਾਰੀ ਦਿਨ 'ਚ ਜਿੰਮ ਜਾਂਦਾ ਰਿਹਾ ਲਾਸਟ 2 ਮੰਥ।
ਅਤੇ ਫਿਰ ਆਮ ਜ਼ਿੰਦਗੀ ਤੁਹਾਡੀ ਉਹਦੇ 'ਤੇ ਅਸਰ ਨਹੀਂ ਪੈਂਦਾ?
ਐਕਚੁਲੀ ਮੈਂ ਸਟੂਡੈਂਟ ਹਾਂ, ਮੈਨੂੰ 2 ਸਾਲ ਹੋਏ ਆਸਟ੍ਰੇਲੀਆ ਆਏ ਨੂੰ, ਅਤੇ ਦੀ ਬੈਸਟ ਥਿੰਗ ਵੀ ਰੱਬ ਨੇ ਮੇਰਾ ਬਹੁਤ ਸਾਥ ਦਿੱਤਾ ਆ। ਮੇਰੀ ਜੋਬ ਜਿਹੜੀ ਆ ਪਾਰਟ ਟਾਈਮ ਮੈਂ ਉਬਰ ਚਲਾਉਂਦਾ ਹਾਂ। ਸੋ ਆਈ ਥਿੰਕ ਇਹ ਉਬਰ ਦਾ, ਉਬਰ ਵਾਲਿਆਂ ਦਾ ਤੁਸੀਂ ਕਹਿ ਲਓ, ਉਬਰ ਵਾਲਿਆਂ ਦੀ ਵਜ੍ਹਾ ਤੋਂ ਮੈਂ ਆਪਣੇ ਸੁਪਨੇ ਹਾਸਲ ਕਰ ਪਾਉਣ ਡਿਆ। ਮੈਂ ਆਪਣੇ ਮੀਲ ਹਮੇਸ਼ਾ ਆਪਣੇ ਫੂਡ, ਆਪਣੇ ਕੱਪੜੇ ਆਪਣੇ ਨਾਲ ਮੇਰੇ ਪੈਕ ਹੁੰਦੇ ਆ ਬੈਗ 'ਚ। ਐਂਡ ਸੈਕਿੰਡਲੀ ਮੈਂ ਥੈਂਕਫੁੱਲ ਹਾਂ ਜਿਮ ਦਾ, ਜਿਹੜੇ ਜੈਟਸ ਜਿਮ ਹੈ ਇੱਥੇ, ਜੈਟਸ ਤੁਹਾਨੂੰ ਪਤਾ ਹੋਣਾ ਜਿਮ ਦਾ ਬਹੁਤ ਫੇਮਸ ਆ ਹਰ ਕਿਤੇ ਮੈਲਬਨ 'ਚ। ਮੈਂ ਕੀ ਕਰਦਾ, ਜੋਬ ਕਰਨ ਡਿਆ ਵਾਂ, ਤਿੰਨ ਚਾਰ ਜੋਬਾਂ ਲਾਉਣੀਆਂ, ਜਦੋਂ ਪਤਾ ਲੱਗ ਜਾਣਾ ਅਰਾਊਂਡ $50-$60 ਬਣ ਗਏ, $100 ਬਣ ਗਿਆ, ਬ੍ਰੇਕ ਲਾਉਣੀ, ਗੂਗਲ ਕਰਨਾ ਜੈਟ ਜਿੰਮ ਕਿੱਥੇ ਲਾ ਕੇ, ਜਿਹੜੇ ਮਰਜ਼ੀ ਜਿੰਮ ਚੱਲ ਜਾਓ। ਸੋ ਮੇਰੀ ਦਿਨ ਦੀ ਨੋਰਮਲੀ ਚਾਰ ਤੋਂ ਪੰਜ ਵਾਰੀ ਟ੍ਰੇਨਿੰਗ ਹੁੰਦੀ ਸੀ ਦਿਨ ਦੀ।
ਨਹੀਂ ਮੈਂ ਦੇਖ ਰਿਹਾ ਕਿਉਂਕਿ ਸੋਸ਼ਲ ਮੀਡੀਆ 'ਤੇ ਤੁਹਾਡੇ ਫੇਸਬੁੱਕ ਪੇਜ 'ਤੇ ਲਿਖਿਆ ਹੋਇਆ ਬਈ ਤੁਸੀਂ ਇੱਕ ਜ਼ੋਂਬੀ ਵਾਂਗੂ ਟ੍ਰੇਨਿੰਗ ਕੀਤੀ ਹੈ ਪਿਛਲੇ ਕੁਛ ਮਹੀਨੇ।
ਮੈਂ ਇੱਕ ਜ਼ੋਂਬੀ ਬਣ ਗਿਆ ਸੀ, ਮੈਂ ਫੋਟੋਆਂ ਭੇਜਦਾ ਹੁੰਦਾ ਸੀ, ਕਿਉਂਕਿ ਮੈਂ ਸ਼ੁਰੂ ਤੋਂ 90-95 ਕਿਲੋ ਮੇਰਾ ਭਾਰ ਰਿਹਾ ਪਿਛਲੇ 3 ਸਾਲਾਂ, ਮੈਂ ਮੋਟਾ ਰਿਹਾ, ਮੈਂ ਜਿੰਮ ਜਾਂਦਾ ਰਿਹਾ, ਪਰ ਮੈਂ ਕਦੀ ਮੈਂ ਇੱਕ ਵੇਟ ਲਿਫਟਰ ਵਾਂਗੂ ਬਸ ਜ਼ੋਰ ਲਗਾਉਣਾ, ਮੈਨੂੰ ਇੱਕ ਵਧੀਆ ਬਾਡੀ ਦਾ ਮੈਨੂੰ ਕਦੀ ਸ਼ੌਂਕ ਨਹੀਂ ਰਿਹਾ, ਮੈਂ ਕੱਪੜੇ ਢੱਕ ਕੇ ਰੱਖੇ, ਮੈਂ ਕਦੀ ਸਰੀਰ ਨਹੀਂ ਕਿਸੇ ਨੂੰ ਵਿਖਾਇਆ, ਨਾ ਹੀ ਮੈਨੂੰ ਕਦੀ ਬਾਡੀ ਬਿਲਡਿੰਗ ਵਾਲਾ, ਮੈਂ ਵੇਟ ਲਿਫਟਿੰਗ ਵੱਲ ਧਿਆਨ ਸੀ ਮੇਰਾ। ਜ਼ੋਂਬੀ ਦਾ ਤੁਸੀਂ ਕਹਿ ਲਓ, ਜਦੋਂ ਫਿਰ 95 ਕਿਲੋ ਤੋਂ ਜਦੋਂ 65 ਕਿਲੋ 'ਤੇ ਆਇਆ, ਉਹ ਜਦੋਂ ਫੈਟ ਉਤਰਨੀ ਆ, ਫੈਟ ਸਿਰਫ ਹੁਣ ਤੁਸੀਂ ਕਹਿ ਲਓ ਵੀ ਢਿੱਡ ਘੱਟ ਜੇ ਅਤੇ ਮੂੰਹ ਤੁਹਾਡਾ ਉੱਦਾਂ ਦਾ ਉੱਦਾਂ ਗੁੱਲ ਮੁੱਲ ਰਹੇ, ਉਹ ਹੁੰਦਾ ਨਹੀਂ ਗਾ। ਫਿਰ ਮੈਂ ਘਰੇ ਭੇਜਣੀਆਂ ਫੋਟੋਆਂ, ਅਤੇ ਉਹਨਾਂ ਨੇ ਕਹਿਣਾ ਪੁੱਤ ਤੇਰੇ ਮੂੰਹ ਨੂੰ ਕੀ ਹੋ ਗਿਆ, ਮੰਮੀ ਰੋਣ ਡੈ ਪਈ ਸੀ। ਮੈਂ ਇਹਨਾਂ ਨੂੰ ਐਕਸਪਲੇਨ ਕੀਤਾ ਵੀ ਇਹ ਫੈਟ ਹੈ, ਅਤੇ ਫਿਰ ਹੈ ਨਾ ਵੀ ਯੂ ਸ਼ੁੱਡ ਬੀ ਪ੍ਰਾਊਡ। ਸੋ ਲੋਕ ਕਹਿੰਦੇ ਸੀ ਤੇਰੇ ਮੂੰਹ ਨੂੰ ਕੀ ਹੋ ਗਿਆ, ਬਟ ਮੈਨੂੰ, ਮੈਂ ਜਦੋਂ ਆਪਣਾ ਸ਼ੀਸ਼ਾ ਦੇਖਦਾ ਸੀ, ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਸੀ, ਮੇਰਾ ਮੂੰਹ ਅੰਦਰ ਵੜਿਆ ਹੋਣਾ।
ਮਾਵਾਂ ਨੂੰ ਸਦਮਾ ਲੱਗ ਜਾਂਦਾ, ਮਾਂ ਦਾ ਪੁੱਤ ਕਹਿੰਦੇ 100 ਕਿਲੋ ਦਾ ਵੀ ਹੋਵੇ, ਮਾਂ ਨੇ ਕਹਿਣਾ ਲੈ ਮੇਰਾ ਪੁੱਤ ਕਿੰਨਾ ਮਾੜਾ ਹੋ ਗਿਆ।
ਹਾਂਜੀ, ਇੱਦਾਂ ਹੀ ਕਹਿੰਦੇ ਹੁੰਦੇ ਸੀ। ਸੋ ਹਾਂਜੀ, ਇਹ ਤਾਂ ਹੁੰਦਾ ਆ ਜਿੰਨਾ ਤੁਹਾਡਾ, ਮੈਂ ਇੱਕ ਗੱਲ ਆ, ਕਿਸੇ ਨੇ ਬੰਦੇ ਨੇ ਪੂਰੀ ਜੈਕਟ ਪਾਈ ਹੋਈ ਤਾਂ ਹੁਣ ਤੱਕ ਬੰਦ, ਪੂਰੇ ਕੱਪੜੇ ਪਾਏ ਹੁਣ, ਮੈਂ ਉਸਦਾ ਸਿਰਫ ਫੇਸ ਦੇਖ ਕੇ ਦੱਸ ਸਕਦਾ ਕਿ ਬੰਦਾ ਕਿੰਨਾ ਡੈਡੀਕੇਟਡ ਆ, ਕਿੰਨਾ ਹਾਰਡਵਰਕਿੰਗ ਆ, ਅਤੇ ਇਹਨੇ ਕਿੰਨੀ ਮਿਹਨਤ ਕੀਤੀ ਆ, ਅਤੇ ਕਿੰਨਾ ਟੌਰਚਰ ਕੀਤਾ,
ਕਿਉਂਕਿ ਤੁਸੀਂ ਖੁਦ ਉਹ ਸਫ਼ਰ ਕੀਤਾ ਹੋਇਆ।
ਹਾਂਜੀ,
SBS ਰੇਡੀਓ।
ਤੇ ਮੈਂ ਫੋਟੋਆਂ ਦੇਖਦਾ ਸੀਗਾ ਜਿਹੜੀਆਂ ਚੈਂਪੀਅਨਸ਼ਿਪ ਦੀਆਂ, ਉਹਦੇ 'ਚ ਤਾਂ ਬੜਾ ਰੰਗ ਕਾਲਾ ਲੱਗਦਾ, ਅਤੇ ਇੱਥੇ ਰੰਗ ਬੜਾ ਗੋਰਾ, ਜਿਵੇਂ ਉਹ ਪਿੰਡਾਂ 'ਚ ਹੁੰਦੇ ਆ ਨਾ ਮੋਟਰਾਂ 'ਤੇ ਬਾਪੂ ਹੁਣੀ ਪਏ ਹੁੰਦੇ ਆ ਕਾਲਾ ਤੇਲ ਮਲ ਕੇ ਮੱਛਰ ਤੋਂ। ਮੈਂ ਕਿਹਾ ਖਬਰ ਨਹੀਂ ਕਿਤੇ ਇਹ ਕਾਲਾ ਤੇਲ ਮਲਿਆ ਹੋਇਆ,
ਇਹ ਕਾਲਾ ਤੇਲ, ਇਹ ਟੈਨਿੰਗ ਕਰਾਈ ਸੀ, ਇਹ ਵੀ ਮੇਰੇ ਲਈ ਪਹਿਲਾ ਤੁਸੀਂ ਕਹਿ ਲਓ ਤਜਰਬਾ ਰਿਹਾ, ਮੈਨੂੰ ਪਤਾ ਨਹੀਂ ਸੀ ਕੀ ਹੁੰਦੀ ਆ, ਅਤੇ ਕਹਿੰਦੇ ਵੀ ਟੈਨਿੰਗ ਕਰਾਉਣੀ ਹੁੰਦੀ ਆ, ਵੀ ਹਾਂ ਬਾਡੀ ਬਿਲਡਰ ਕੰਪੀਟੀਸ਼ਨ ਤੋਂ ਪਹਿਲਾਂ ਧੁੱਪੇ ਲੰਮੇ ਪੈਂਦੇ ਆ, ਹੈ ਨਾ, ਕਿੰਨਾ ਕਿੰਨਾ ਚਿਰ ਆਪਣਾ ਰੰਗ ਕਾਲਾ ਕਰਦੇ, ਕਿਉਂਕਿ ਜਿਹੜਾ ਕਾਲਾ ਰੰਗ ਉੱਥੇ ਜਦੋਂ ਲਾਈਟਾਂ ਵੱਜਣੀਆਂ ਸਟੇਜ 'ਤੇ
ਚਮਕਣਾ,
ਹਾਂਜੀ, ਉਹ ਜੇ ਤੁਹਾਡਾ ਰੰਗ ਬਾਡੀ ਵਾਈਟ ਜੀ, ਉਹ ਪੂਰੀ ਸ਼ੇਪ ਨਹੀਂ ਗੀ ਆਉਂਦੀ। ਸੋ ਇਹ ਪ੍ਰੋਪਰ ਉਹਨਾਂ ਨੇ ਪਹਿਲਾਂ ਟੈਨਿੰਗ ਕਰਨੀ, ਸਪਰੇ ਮਾਰਨੇ ਮੇਰਾ ਮੂੰਹ 'ਤੇ, ਮੇਰੀ ਅਜੇ ਤੱਕ ਦੇਖ ਲਓ, ਅਜੇ ਤੱਕ ਬਾਹਾਂ ਮੇਰੀਆਂ ਆਉਂਦਾ ਨਹੀਂ ਉਹਦੇ, ਅਜੇ ਤੱਕ ਲੱਥੀਆਂ ਨਹੀਂ।
ਮੈਂ ਤਾਂ ਕਿਹਾ ਕਿਤੇ ਨੀ ਰੰਗ ਕਾਲਾ ਪੈ ਗਿਆ ਤੇਰੇ ਨਮੋਸ਼ੇ ਨਾਲ, ਹੈ ਪਰ ਇਹ ਨਹੀਂ ਪਤਾ ਵੀ ਸਮੇਂ ਦੇ ਨਾਲ ਪੱਕਦਾ ਇਹ।
ਹਾਂਜੀ ਹਾਂਜੀ,
ਤੇ ਦੱਸੋ ਫਿਰ ਆਉਣ ਵਾਲੇ ਸਮੇਂ 'ਚ ਇੱਥੋਂ ਕਿੱਥੇ ਹੋਰ ਕਿਹੜੇ ਕੰਪੀਟੀਸ਼ਨ ਦਿਲ ਦਿਮਾਗ 'ਚ ਆ, ਕਿਹੜੇ ਮੁਕਾਬਲਿਆਂ ਦਾ ਸ਼ੁਮਾਰ ਹੋਣਾ, ਕਿਹੜੇ ਮੁਕਾਬਲਿਆਂ ਦਾ ਹਿੱਸਾ ਬਣਨਾ?
ਅਗਲਾ ਜਿਹੜਾ ਗੋਲ ਆ, ਮੈਂ ਅੱਜ ਹੀ ਮੇਰੀ ਅਫੀਸ਼ੀਅਲ ਡੈਕਲਰੇਸ਼ਨ, ਮੀਨਸ ਮੈਂ ਜਿੰਮ ਜਾਂਦਾ, ਮੈਂ ਹੁਣ ਕੰਪੀਟੀਸ਼ਨ ਤੋਂ ਬਾਅਦ ਹਫ਼ਤਾ ਜਿੰਮ ਗਿਆ, ਮੈਨੂੰ ਨਾ ਮਜ਼ਾ ਜਿਹਾ ਨਹੀਂ ਆਇਆ, ਮੀਨਸ ਕਹਿੰਦੇ ਜਿੰਮ ਦਾ ਨਾ ਉਨਾ ਚਿਰ ਮਜ਼ਾ ਨਹੀਂ ਹੁੰਦਾ ਜਿੰਨਾ ਚਿਰ ਤੱਕ ਤੁਹਾਡੇ ਸਾਹਮਣੇ ਕੋਈ ਗੋਲ ਨਾ ਹੋਵੇ, ਤੁਹਾਨੂੰ ਪਤਾ ਨਾ ਹੋਵੇ ਮੈਂ ਕੀ ਅਚੀਵ ਕਰਨ ਲਈ ਜਿੰਮ ਜਾਣ ਡਿਆ। ਸੋ ਮੇਰਾ ਨੈਕਸਟ ਗੋਲ ਮੈਂ ਅੱਜ ਡਿਸਾਈਡ ਕਰ ਲਿਆ, ਮੈਂ ਕਾਮਾ ਕਲਾਸਿਕ ਕਰਨਾ
ਨਹੀਂ। ਕਾਮਾ ਕਲਾਸਿਕ ਕੀ ਚੀਜ਼ ਆ?
ਇਹ ਕਮਲਦੀਪ ਸਿੰਘ ਜੀ, ਕਾਮਾ ਭਾਜੀ ਹੋਣਾ ਦਾ, ਉਹਨਾਂ ਨੇ ਮੇਰੇ ਖਿਆਲ ਲਾਸਟ ਈਅਰ ਹੀ ਸਟਾਰਟ ਕੀਤਾ, ਅਤੇ ਲਾਸਟ ਈਅਰ ਬਹੁਤ ਵੱਡੀ ਸਕਸੈਸ ਰਹੀ ਆ, ਅਤੇ ਆਈ ਥਿੰਕ ਦਿਸ ਈਅਰ ਬਹੁਤ ਜ਼ਿਆਦਾ ਵੱਡੀ, ਹੋਰ ਜ਼ਿਆਦਾ ਵੱਡੀ ਰਹੂਗੀ, ਕਿਉਂਕਿ ਹੁਣ ਹੋਰ ਜ਼ਿਆਦਾ ਕੰਪੈਟੀਟਰਸ ਆਉਣੇ ਆ, ਕਿਉਂਕਿ ਲਾਸਟ ਟਾਈਮ ਬਾਕੀ ਜਿੱਦਾਂ ਲੋਕਲ ਕੰਪੀਟੀਸ਼ਨ ਹੁੰਦੇ ਆ, ਇੰਨੀ ਨੋਰਮਲੀ ਬਾਡੀ ਬਿਲਡਰਸ ਨੂੰ ਇੰਨਾ ਤੁਸੀਂ ਕਹਿ ਲਓ ਉਹ ਫਲ ਨਹੀਂ ਮਿਲਦਾ, ਇੰਨੇ ਮੀਨਸ
ਇਨਾਮ
ਨਹੀਂ ਮਿਲਦੇ, ਹੈ ਨਾ, ਜਿੰਨੇ ਕਿ
ਕਾਮਾ ਭਾਜੀ ਨੇ,
ਵੀਰ ਜੀ ਨੇ ਰੱਖੇ ਸੀਗੇ ਕਾਮਾ ਕਲਾਸਿਕ। ਸੋ ਹੋਪਫੁਲੀ ਦਿਸ ਈਅਰ ਇਟ ਵਿਲ ਬੀ ਵੈਰੀ ਬਿਗ, ਬਹੁਤ ਵੱਡਾ ਜਾਣਾ, ਅਤੇ ਮੇਰੀ ਪੂਰੀ ਤਿਆਰੀ ਆ ਉਹਨੂੰ ਜਿੱਤਣ ਦੀ, ਮੈਂ ਖੇਡਣ ਨਹੀਂ ਚੱਲਾ, ਮੈਂ ਜਿੱਤੂੰਗਾ ਪੱਕਾ।
ਅਤੇ ਤੁਹਾਡਾ ਪ੍ਰੇਰਣਾ ਸਰੋਤ ਕੌਣ ਆ, ਅਤੇ ਇਹ ਇਨਾਮ ਜਿਹੜਾ ਤੁਹਾਨੂੰ ਮਿਲਿਆ ਫਸਟ ਰਨਰ ਅਪ ਦਾ, ਇਹ ਫਿਰ ਕਿਹਨੂੰ ਤੁਸੀਂ ਸਮਰਪਿਤ ਕਰਦੇ ਹੋ?
ਆਪਣੀ ਫੈਮਿਲੀ ਨੂੰ, ਮੇਰੇ ਮੰਮਾ ਨੂੰ, ਮੇਰੇ ਪਾਪਾ ਨੂੰ, ਅਤੇ ਹੁਣੇ ਅਰਾਊਂਡ 4 ਮਹੀਨੇ ਪਹਿਲਾਂ ਹੀ ਮੇਰੀ ਮੈਰਿਜ ਹੋਈ ਆ, ਮੈਂ ਇੰਡੀਆ ਜਾ ਕੇ ਮੈਰਿਜ ਕਰਾ ਕੇ, ਮੇਰੀ ਵਾਈਫ ਉੱਥੇ, ਡੈਫਲੀ ਮੇਰੀ ਵਾਈਫ ਨੂੰ, ਉਹਨਾਂ ਦੀ ਵਜ੍ਹਾ ਤੋਂ ਹੀ ਮੈਂ ਇਹ ਲਾਈਫ 'ਚ ਸੀਰੀਅਸ ਹੋਇਆ, ਮੈਂ ਕੁਛ ਕਰਨਾ ਚਾਹੁੰਦਾ, ਕੁਛ ਸਕਸੈਸਫੁਲ ਹੋਣਾ ਚਾਹੁੰਦਾ, ਅਤੇ ਇਹ ਇੱਕ ਤਰੀਕਾ ਸਕਸੈਸਫੁਲ ਹੁੰਦਾ। ਐਂਡ ਮਾਈ ਇੰਸਪੀਰੇਸ਼ਨ ਡੈਫੀਨਲੀ ਵੀਰ ਜੀ ਹੋਣੀ, ਕਮਲ ਭਾਜੀ, ਉਹਨਾਂ ਨਾਲ ਵੇਖਣਾ ਆ ਕੇ ਵੀ ਆਸਟ੍ਰੇਲੀਆ 'ਚ ਰਹਿ ਕੇ, ਇਹ ਵੀ ਪੰਜਾਬੀ ਬੰਦਾ, ਇਹ ਵੀ ਪੰਜਾਬ ਤੋਂ ਆਇਆ, ਜੇ ਇਹ ਕਰ ਸਕਦੇ ਆ ਤਾਂ ਮੈਂ ਕਿਉਂ ਨਹੀਂ ਕਰ ਸਕਦਾ, ਹੈ ਨਾ। ਸੋ ਡੈਫੀਨਲੀ ਉਹ ਮੇਰੀ ਬਹੁਤ ਵੱਡੀ ਇੰਸਪੀਰੇਸ਼ਨ ਰਹੀ, ਉਹ ਨਾਲ ਵੇਖ ਕੇ। ਐਂਡ ਸੈਕਿੰਡਲੀ ਮੇਰਾ ਵੀਰ ਰੌਣ, ਜੋ ਕਿ ਮਿਸਟਰ ਮੈਲਬਨ ਰਿਹਾ ਮਾਡਲਿੰਗ 'ਚ, ਡਿਫਰੈਂਟ ਸਟਰੀਮ ਆ, ਬਟ ਹੀ ਵਾਸ ਦੀ ਵਨ, ਉਹ ਪਹਿਲਾ ਬੰਦਾ ਸੀ ਜਿਹਦੇ ਵੱਲ ਵੇਖ ਕੇ ਮੈਂ ਇੰਨਾ ਹੈਰਾਨ ਹੋਇਆ ਕਿ ਇਹ ਵੀ ਮੇਰੇ ਵਾਂਗੂ 2 ਸਾਲ ਪਹਿਲਾਂ ਹੀ ਆਇਆ, ਅਖਬਾਰਾਂ ਵਿੱਚ ਇਹਦੀਆਂ ਫੋਟੋਆਂ ਛਪ ਗਈਆਂ, ਕਿਉਂਕਿ ਉਹਨੂੰ ਸ਼ੌਂਕ ਸੀ ਉਸ ਚੀਜ਼ ਦਾ,
ਮਾਣ ਸਨਮਾਨ ਮਿਲਿਆ।
ਸੋ ਡੈਫਨਲੀ ਇਹੋ ਜਿਹੇ ਲੋਕ ਮੇਰੀ ਲਾਈਫ 'ਚ ਹੈਗੇ ਨੇ, ਜਿਨ੍ਹਾਂ ਨੂੰ, ਜਿਨ੍ਹਾਂ ਵੱਲ ਵੇਖ ਕੇ ਮੈਂ ਮੋਟੀਵੇਟ ਰਹਿੰਦਾ, ਅਤੇ ਗਾਂਹ ਵੀ ਰਹੂੰਗਾ।
ਹੁਣ ਜਿਵੇਂ ਦੱਸਿਆ ਨਵਾਂ ਨਵਾਂ ਵਿਆਹ ਹੋਇਆ, ਕਿਤੇ ਘਰ ਵਾਲੀ ਨੂੰ ਫੇਸਬੁੱਕ ਤੇ ਫੋਟੋਆਂ ਪਾ ਪਾਈ ਨਾ ਖਿਚਾਈ ਜਾਇਓ ਵੀ ਮੇਰੀ ਦੂਜੀ ਗਰਲਫ੍ਰੈਂਡ ਜਿਮ ਆ, ਕਿਉਂਕਿ ਘਰੇ ਵੀ ਟਾਈਮ ਓਨਾ ਹੀ ਜ਼ਰੂਰੀ ਆ, ਹੋਰ ਕਿਤੇ ਉਹ ਵਿਚਾਰੀ ਪਰੌਂਠੇ ਬਣਾ ਬਣਾ ਖਿਲਾਵੇ ਤੇ ਕਰੇ ਨਾ 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 ਮੈਂ ਨਹੀਂ ਇਹ ਖਾਣੇ। ਔਖਾ ਕੰਮ ਆ ਆਪਣੇ ਆਪ ਚ ਵੈਸੇ, ਜਿਵੇਂ ਵਰਕ ਲਾਈਫ ਦਾ ਬੈਲੈਂਸ ਆ ਉਵੇਂ ਜਿਮ ਤੇ ਘਰ ਦਾ ਬੈਲੈਂਸ ਰੱਖਣਾ ਵੀ
ਡੈਫੀਨਿਟਲੀ
ਕਾਫੀ ਚੈਲੰਜਿੰਗ ਆ।
ਬਟ ਇਹ ਮੈਰਿਜ ਜਿਹੜੀ ਮੇਰੀ ਹੋਈ ਆ ਛੋਟੀ ਉਮਰ ਚ, ਮੇਰੀ 24 ਸਾਲ ਉਮਰ ਹੈ ਜੇ, ਬਟ ਦਿਸ ਵਾਜ਼ ਦੀ ਟਰਨਿੰਗ ਪੁਆਇੰਟ ਇਨ ਮਾਈ ਲਾਈਫ। ਇਹੋ ਟਰਨਿੰਗ ਪੁਆਇੰਟ ਹੀ ਜਿਹਦੀ ਵਜ੍ਹਾ ਤੋਂ ਮੈਂ ਸੀਰੀਅਸ ਹੋਇਆ ਕਿ ਮੈਂ ਕੁਛ ਲਾਈਫ ਚ ਬਣਨਾ ਆ।
ਟੋਪੀ ਤਾਂ ਹਜੇ ਵੀ ਪੁੱਠੀ ਹੋ ਲੈਂਦੇ ਹੋ ਵੈਸੇ, ਮੰਨ ਲੈਂਦੇ ਆ ਵੀ ਸੀਰੀਅਸ ਹੋ ਗਏ ਵਿਆਹ ਕੇ।
ਇਹ ਪੁੱਠੀ ਵਧੀਆ ਲੱਗਦੀ ਜੇ ਸਿੱਧੀ ਕਰਦਾ।
ਸਾਡੇ ਬਜ਼ੁਰਗ ਕਹਿੰਦੇ ਹੁੰਦੇ ਆ, ਕਹਿੰਦੇ ਇਹ ਨਹੀਂ ਪਤਾ ਲੱਗਦਾ ਅੱਜ ਕੱਲ੍ਹ ਦੀ ਜਨਰੇਸ਼ਨ ਦਾ ਵੀ ਮੇਰੇ ਕੰਨੀ ਨੂੰ ਆਉਂਦਾ ਕਿ ਪਰੇ ਨੂੰ ਜਾਂਦਾ। ਤੇ ਜਾਂਦੀ ਵਾਰ ਦਾ ਸਵਾਲ, ਜਿਹੜੇ ਤੁਹਾਡੇ ਵਰਗੇ ਨੌਜਵਾਨ ਚਾਹੁੰਦੇ ਆ ਆਪਣੀ ਸਿਹਤ ਵਧੀਆ ਰੱਖਣੀ, ਸਿਹਤ ਵਧੀਆ ਰੱਖਣੀ ਤੇ ਮਸਲ ਬਣਾਉਣੇ ਦੋ ਅਲੱਗ ਅਲੱਗ ਚੀਜ਼ਾਂ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
ਉਹਨਾਂ ਨੂੰ ਮੈਂ ਇਹੋ ਕਹਿਣਾ ਚਾਹੂੰਗਾ ਵੀ ਸੌਖੇ ਤਰੀਕੇ ਲੱਭਣੇ ਛੱਡ ਦੇਣ। ਜੋ ਮੇਰੇ ਪਹਿਲੀ ਗੱਲ ਮੇਰੇ ਦਿਮਾਗ 'ਚ ਇਹੋ ਆਈ ਹੈ ਜਿਹੜੀ ਤੁਸੀਂ ਕਿਹਾ ਨਾ ਵੀ ਸੌਖੇ ਤਰੀਕੇ ਨੂੰ, ਜਿੱਦਾਂ ਉਹ ਸਪਲੀਮੈਂਟ ਖਾ ਲਿਆ, ਉਹ ਸਟੀਰੋਇਡ ਲੈ ਲਿਆ ਅਤੇ ਉਹ ਕਰ ਲਿਆ ਅਤੇ ਤੁਹਾਡਾ ਬੋਡੀ ਬਣ ਜੂਗੀ, ਜੋ ਕਿ ਬਹੁਤ ਗਲਤ ਗੱਲ ਆ। ਉਹਨਾਂ ਨੂੰ ਸਮਝ ਨਹੀਂ ਕਿ ਸਮਝਦੇ ਨਹੀਂ ਕਿ ਉਹ ਸੋਚਦੇ ਵੀ ਤੁਸੀਂ $200 ਦਾ ਪ੍ਰੋਟੀਨ ਦਾ ਟੱਬ ਲੈ ਲਓਗੇ ਅਤੇ ਉਹਨੇ ਤੁਹਾਡੇ ਮਸਲ ਬਣਾ ਦੇਣੇ ਆ। ਇਹ ਇਟ ਇਜ਼ ਮੱਚ ਮੋਰ ਦੈਨ ਦੈਟ। ਐਂਡ ਮੇਰਾ ਇੱਕ ਹੋਰ ਪਲੈਨ ਹੈ, ਮੈਂ ਅਤੇ ਰੌਨ, ਮੇਰਾ ਫਰੈਂਡ, ਮੇਰਾ ਭਰਾ, ਅਸੀਂ ਬਹੁਤ ਜਲਦੀ ਆਪਣਾ ਇੱਕ ਪਰਸਨਲ ਘਰੋਂ ਹੀ ਇੱਕ ਯੂਟਿਊਬ ਚੈਨਲ ਸਟਾਰਟ ਕਰਾਂਗੇ ਇਸੇ ਚੀਜ਼ ਨੂੰ ਲੈ ਕੇ, ਇਸੇ ਟੋਪਿਕ ਨੂੰ ਲੈ ਕੇ, ਬੋਡੀ ਬਿਲਡਿੰਗ ਪੰਜਾਬੀ ਵੀਰਾਂ ਲਈ, ਜਿਹਦੇ ਵਿੱਚ ਅਸੀਂ ਬੇਸਿਕਲੀ ਰੋਜ਼ ਛੋਟੀਆਂ ਛੋਟੀਆਂ ਕਲਿਪਸ ਬਣਾਇਆ ਕਰਾਂਗੇ ਡਾਇਟ ਨੂੰ, ਨਿਊਟ੍ਰੀਸ਼ਨ ਨੂੰ ਅਤੇ ਵਰਕਆਊਟ ਨੂੰ ਲੈ ਕੇ। ਸੋ ਆਈ ਥਿੰਕ ਮੈਂ ਇਸ ਤਰੀਕੇ ਨਾਲ ਵੀ ਹੈਲਪ ਕਰ ਪਾਊਂਗਾ ਆਪਣੇ ਵੀਰਾਂ ਦੀ।
ਤੁਹਾਡੇ ਕਹਿਣ ਦਾ ਭਾਵ ਮਿਹਨਤ ਵੀ ਨਾਲ ਕਰਨੀ ਪੈਂਦੀ ਆ, ਇਕੱਲਾ ਤੁਸੀਂ ਇਹ ਨਹੀਂ ਕਿ ਆਹ ਪ੍ਰੋਟੀਨ ਖਾ ਲਿਆ, ਉਹ ਪ੍ਰੋਟੀਨ ਖਾ ਲਿਆ, ਸਟੀਰੋਇਡ ਖਾ ਲਿਆ।
ਮੈਂ ਪ੍ਰੋਟੀਨ ਖਾਧੀ ਨਹੀਂ, ਮੈਂ 6 ਮਹੀਨੇ, ਮੈਂ ਮੇਰੇ ਕੋਲ ਪੈਸੇ ਹੈ ਨਹੀਂ ਸੀ, ਮੈਂ ਪ੍ਰੋਟੀਨ ਦਾ ਟੱਬ ਨਹੀਂ ਲਿਆ। ਪ੍ਰੋਟੀਨ ਖਾਣ ਨਾਲ ਉਹ ਤੁਸੀਂ ਜਿਹੜਾ $200 ਤੁਸੀਂ ਉਹ ਪਾਊਡਰ ਕਿੱਥੋਂ ਤੁਹਾਡੀ ਬੋਡੀ ਬਣਾ ਦੂਗਾ, ਪਾਊਡਰ ਕਿੱਥੋਂ ਮੁਲਸਲ ਬਣਾ ਦੂ ਭਾਅ ਜੀ, ਤੁਸੀਂ ਦੱਸੋ। ਤੁਸੀਂ ਕੁਛ ਖਾਓਗੇ ਨਹੀਂ ਤੇ ਹੁਣ ਮੈਂ ਬਹਿਨਾ ਕਿਸੇ ਕਿਤੇ ਗੱਲ ਕਰਦਾ ਆ ਜਿਮ ਲਾਉਣ ਡਿਆ, ਉਹਨਾਂ ਮੈਨੂੰ ਮੁੰਡੇ ਆ ਕੇ ਪੁੱਛਦੇ ਆ ਭਾਅ ਜੀ ਤੁਸੀਂ ਕਿਹੜਾ ਪ੍ਰੋਟੀਨ ਖਾਧਾ ਆ। ਅਤੇ ਉਹ ਲੋਕਾਂ ਨੂੰ ਥੋੜ੍ਹੀ ਨੌਲੇਜ ਲੈਣੀ ਚਾਹੀਦੀ ਆ, ਗੂਗਲ ਕਰਨ। ਮੈਂ ਗੂਗਲ ਦੇ ਸਿਰ 'ਤੇ ਮੈਂ ਸਕਸੈਸਫੁਲ, ਜੇ ਮੈਨੂੰ ਕੋਈ ਤੁਸੀਂ ਕਹੋਗੇ ਤੂੰ ਕਿਹਦੇ ਕਿਹਨੂੰ ਕ੍ਰੈਡਿਟ ਦੇਗਾ ਆਪਣੀ ਸਕਸੈਸ ਦਾ, ਮੈਂ ਕਹੂੰਗਾ ਗੂਗਲ ਨੂੰ। ਮੈਂ ਕੋਈ ਕੋਚ ਨਹੀਂ ਹਾਇਰ ਕੀਤਾ, ਮੈਂ ਕਿਸੇ ਨੂੰ ਪੇ ਨਹੀਂ ਕੀਤਾ, ਮੈਂ ਗੂਗਲ ਤੋਂ ਇਨਫੋਰਮੇਸ਼ਨ ਲਈ ਹੈ। ਗੂਗਲ ਕਰੋ
ਜੀ। ਸੋ ਸਨੀ ਹੁਣਾਂ ਦੇ ਕਹਿਣ ਦਾ ਭਾਵ ਜੀ, ਮਿਹਨਤ ਬਹੁਤ ਜ਼ਰੂਰੀ ਆ, ਇਕੱਲੀ ਟਿਊਸ਼ਨ ਰੱਖਣ ਨਾਲ ਅੰਗਰੇਜ਼ੀ ਨਹੀਂ ਆਉਣੀ, ਉੱਥੇ ਜਾ ਕੇ ਬੈਠਣਾ ਪੈਣਾ, ਨਹੀਂ ਤਾਂ ਫਿਰ ਉਹ ਬੰਦਾ ਕਹਿੰਦਾ ਹੁੰਦਾ ਨਾ ਜੀ ਮੈਂ ਅੰਗਰੇਜ਼ੀ ਬਹੁਤ ਸਿੱਖੀ ਆ, ਹੁਣ ਕਹਿੰਦਾ ਮੈਨੂੰ ਲੂਜ ਪ੍ਰਮੋਸ਼ਨਾਂ ਲੱਗੀਆਂ, ਅਦਰਵਾਈਜ਼ ਮੈਂ ਅਮਰੀਕਾ ਜਾਣਾ ਸੀ, ਫਿਰ ਤਾਂ ਉਹੋ ਜਿਹੀ ਅੰਗਰੇਜ਼ੀ ਉਹ ਸਿੱਖੋਗੇ। ਅਤੇ ਜੇ ਉੱਥੇ ਜਾ ਕੇ ਮਿਹਨਤ ਕਰੋਗੇ ਆਪਣੇ ਗੁਰੂ ਕੋਲ, ਆਪਣੇ ਟੀਚਰ ਕੋਲ, ਉਹ ਟੀਚਰ ਤੁਹਾਡਾ ਔਨਲਾਈਨ ਵੀ ਹੋ ਸਕਦਾ, ਉਹ ਤੁਹਾਡਾ ਕੋਈ ਫਿਜ਼ੀਕਲ ਫਾਰਮ 'ਚ ਵੀ ਹੋ ਸਕਦਾ, ਅਤੇ ਉਹ ਬਹੁਤ ਜ਼ਰੂਰੀ ਆ। ਸੋ ਸਹੀ ਗਾਈਡੈਂਸ ਅਤੇ ਨਾਲ ਨਾਲ ਮਿਹਨਤ, ਇਹ ਦੋਨੋਂ ਚੀਜ਼ਾਂ ਬੋਡੀ ਬਿਲਡਿੰਗ ਲਈ ਬੜੀਆਂ ਜ਼ਰੂਰੀ ਨੇ। ਅਤੇ ਬਹੁਤ ਬਹੁਤ ਮਿਹਰਬਾਨੀ ਸਾਨੂੰ ਸਟੂਡੀਓ ਆਏ, ਮੈਨੂੰ ਬੜਾ ਚੰਗਾ ਲੱਗਿਆ।
ਥੈਂਕ ਯੂ ਸੋ ਮੱਚ ਫੀ ਮੈਨੂੰ ਮੌਕਾ ਦੇਣ ਲਈ, ਇੰਨਾ ਮਾਣ ਬਖਸ਼ਣ ਲਈ। ਇਹ ਬਹੁਤ ਬਹੁਤ ਵੱਡੇ, ਮੈਂ ਵੇਖਣਾ ਫੇਸਬੁੱਕ 'ਤੇ ਸੈਲੀਬ੍ਰਿਟੀ ਇੰਨੇ ਆਉਂਦੇ ਆ, ਸੋ ਮੇਰੇ ਲਈ ਇਹੋ ਬਹੁਤ ਵੱਡੀ ਅਚੀਵਮੈਂਟ ਆ ਵੀ ਅੱਜ ਤੁਹਾਡੇ ਨਾਲ ਬਹਿ ਕੇ ਇੱਥੇ ਗੱਲ ਕੀਤੀ ਮੈਂ। ਸੋ ਹੋਪਫੁਲੀ ਛੇਤੀ ਮੁਲਾਕਾਤ ਹੋਊਗੀ ਫਿਰ।
ਹਾਂਜੀ, ਸਾਡੇ ਲਈ ਮਾਣ ਦੀ ਗੱਲ ਆ, ਕਿਉਂਕਿ ਜਿਹੜੇ ਸੈਲੀਬ੍ਰਿਟੀਜ਼ ਹੁੰਦੇ ਆ ਉਹ ਤਾਂ ਚਲੋ ਅਸਟੈਬਲਿਸ਼ਡ ਨੇ, ਪਰ ਜਿਹੜੇ ਨਵੇਂ ਉੱਠਦੇ ਸੈਲੀਬ੍ਰਿਟੀਜ਼ ਆ ਤੁਹਾਡੇ ਵਰਗੇ, ਉਹ ਵੀ ਸਾਡੇ ਲਈ ਸਮਾਂ ਕੱਢਦੇ, ਉਹ ਸਾਡੇ ਲਈ ਮਾਣ ਦੀ ਗੱਲ ਆ। ਅਤੇ ਮੁੜ ਮੁੜ ਆਇਓ, ਇਹੋ ਜਿਹੀਆਂ ਹੋਰ ਚੈਂਪੀਅਨਸ਼ਿਪ ਜਿੱਤੋ, ਅਤੇ ਸਾਡੇ ਵੱਲੋਂ ਸ਼ੁਭਕਾਮਨਾਵਾਂ ਤੁਹਾਡੇ ਨਾਲ।
ਥੈਂਕ ਯੂ ਸੋ ਮੱਚ ਵੀਰ ਜੀ, ਥੈਂਕ ਯੂ ਸੋ ਮੱਚ।
SBS Radio.